ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈਰ ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਮਨ ਪੁਰਖ ਧਿਆਏ ਪ੍ਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਜੇਤਾ ਸਮੁੰਦ ਸਾਗਰ ਨੀਰ ਭਇਆ ਤੇਤੇ ਅਵਗੁਣ ਹਮਾਰੇ ਦਇਆ ਕਰੋ ਕਿਛ ਮੇਰੀ ਅਭਾਵੋ ਡੁੱਬਦੇ ਪੱਥਰ ਦਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਥਾਰੇ ਜੀਰੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਬਛਾਣੈ ਸੁਖ ਹੋਵੈ ਦਿਨ ਰਾਤੀ ਸੁਖ ਡਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ
ਗੌੜੀ ਮਹਲਾ ਪੰਜਵਾ ਜਲ ਥਲ ਮਹੀਅਲ ਪੂਰਨ ਹਰ ਮੀਤ ਪ੍ਰਮ ਬਿਰਸੇ ਗਾਏ ਗੁਣ ਨੀਤ ਉਠਤ ਸੋਵਤ ਹਰ ਸੰਗ ਪਹਰੂਆ ਜਾ ਕੈ ਸਿਮਰਨ ਜਮ ਨਹੀਂ ਡਰੂਆ ਜਲ ਥਲ ਮਹੀਅਲ ਪੂਰਨ ਹਰ ਮੀਤ ਪ੍ਰਮ ਬਿਰਸੇ ਗਾਏ ਗੁਣ ਨੀਤ
ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਦੀ ਅਤੇ ਨਵਾਜੀ ਹੋਈ ਗੁਰੂ ਖਾ ਖਾਸ ਰੂਪ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਦੀਨ ਦੁਨੀ ਦੇ ਬਾਲਕ ਪਤਿਤ ਪਾਵਨ ਗਰੀਬ ਨਵਾਜ ਕਲਯੁਗ ਕੇ ਆਖੇ ਨਾਮ ਔਰ ਬਾਣੀ ਕੇ ਬੋਹਿਤ ਔਰ ਇਸ ਵਿਸ਼ੇ ਔਰ ਵਿਕਾਰਾਂ ਦੀ ਅਗਨੀ ਵਿੱਚ ਸੜ ਰਹੇ ਸੰਸਾਰੀ ਜੀਵਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਲ ਰੂਪ ਠੰਡਕ ਦੇਣ ਵਾਲੇ ਸਤਿਗੁਰੂ ਗੁਰਦਾ ਗਤੀ ਤੇ ਸਭਾਏ ਮਹਾਨ ਔਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਕਸ਼ਾਤ ਗਿਆਰਵਾਂ ਸਵਰੂਪ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰੂ ਕੀ ਗੋਦ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦਾ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਰਹਿਮਤ ਹੋਈ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਔਰ ਨਾਲ ਇੱਕ ਪਾਵਨ ਹੁਕਮ ਵੀ ਕੀਤਾ ਹੈ ਭਾਵ ਹੋ ਸਿੱਖ ਸਤਿਗੁਰੂ ਕੇ ਪਿਆਰਿਓ ਹੋ ਗਾਵ ਹੋ ਸੱਚੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸਿੱਖੋ ਸ਼ਬਦ ਪਿਆਰਿਓ ਹੋ ਜਨਮ ਮਰਨ ਕੀ ਟੇਕ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਥਾਂ ਪੁਰ ਥਾਂ ਜਿਹੜਾ ਉਪਦੇਸ਼ ਹੈ ਉਹ ਸਿੱਖ ਦੇ ਜੀਵਨ ਦੇ ਨਾਲ ਸ਼ਬਦ ਨਾਲ ਜੋੜਨਾ ਕੀਤਾ ਹੈ ਸ਼ਬਦ ਤੋਂ ਬਿਨਾਂ ਸਿੱਖ ਦਾ ਜਿਹੜਾ ਜੀਵਨ ਹੈ ਉਹ ਅਧੂਰਾ ਹੈ ਸਿੱਖੀ ਅਧੂਰੀ ਹੈ ਸ਼ਬਦ ਤੋਂ ਬਿਨਾਂ ਔਰ ਸ਼ਬਦ ਕਿੱਥੋਂ ਪ੍ਰਾਪਤ ਹੋਣਾ ਇਹ ਪੂਰੇ ਗੁਰੂ ਤੋਂ ਪ੍ਰਾਪਤ ਹੋਣਾ ਹੈ ਇਸ ਕਰਕੇ ਜੋ ਆਪਾਂ ਅੰਮ੍ਰਿਤਮਈ ਗੁਰੂ ਸਾਹਿਬ ਜੀ ਦੇ ਇਹਨਾਂ ਮਹਾਨ ਪ੍ਰਵਚਨਾਂ ਨੂੰ ਸਰਵਣ ਕਰਦੇ ਹਾਂ ਇਹ ਅਮੋਲਕ ਉਪਦੇਸ਼ ਹੈ ਸ਼ਬਦ ਦੇ ਰੂਪ ਵਿੱਚ ਜੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਔਰ ਇਸ ਉਪਦੇਸ਼ ਨੂੰ ਕਮਾਉਣਾ ਸਾਡੇ ਜੀਵਨ ਦਾ ਮੁੱਖ ਮੰਤਵ ਹੈ। ਜੇ ਅਸੀਂ ਸੁਣ ਲਿਆ ਕਮਾਇਆ ਨਾ। ਸਾਹਿਬ ਦਾ ਗੁਰਬਾਣੀ ਦੇ ਵਿੱਚ ਇੱਕ ਬੜਾ ਸੁੰਦਰ ਵਚਨ ਹੈ। ਇੱਕ ਵਾਰੀ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਇਹ ਪ੍ਰਸ਼ਨ ਕੀਤਾ, ਸਤਿਗੁਰੂ ਆਪ ਜੀ ਦੀ ਸ਼ਰਨ ਦੇ ਵਿੱਚ ਬਹੁਤ ਸਾਰੇ ਗੁਰਸਿੱਖ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਰਸਨਾ ਨਾਲ ਗਾਉਣਾ ਕਰ ਰਹੇ ਹਨ ਔਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਉਹਨਾਂ ਸ਼ਬਦਾਂ ਨੂੰ ਸੁਣ ਰਹੀਆਂ ਹਨ। ਕੀ ਸੱਚੇ ਪਾਤਸ਼ਾਹ ਇਹ ਗਾਉਣ ਅਤੇ ਸੁਣ ਦੇ ਨਾਲ ਜਿਤਨੇ ਵੀ ਆਪ ਜੀ ਦੇ ਦਰ ਤੇ ਬੈਠੇ ਹਨ ਇਹਨਾਂ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਗਈ? ਗੁਰੂ ਸਾਹਿਬ ਜੀ ਨੇ ਇਹ ਸੰਕਾ ਜਿਹੜਾ ਸੀ ਇਹਨੂੰ ਨਿਵਿਰਤ ਕਰਦਿਆਂ ਸਤਿਗੁਰੂ ਕਹਿੰਦੇ, ਗੁਰਸਿੱਖੋ ਗੁਰਬਾਣੀ ਮਹਾਨ ਹੈ, ਜਦੋਂ ਵੀ ਰਸਨਾ ਤੋਂ ਇਹਦਾ ਉਚਾਰਨ ਹੋਏਗਾ ਇਹਦਾ ਫਲ ਤੇ ਜ਼ਰੂਰ ਪ੍ਰਾਪਤ ਹੋਏਗਾ। ਜਿਨ੍ਹਾਂ ਕੰਨਾਂ ਦੇ ਵਿੱਚ ਜਾਏਗੀ, ਕਿਉਂਕਿ ਉਹ ਕੰਨ ਵੀ ਸਫਲੇ, ਨੇਤਰ ਵੀ ਸਕਲ ਦੇ ਸਫਲੇ, ਜਿਨ੍ਹਾਂ ਨੇਤਰਾਂ ਨੇ ਗੁਰੂ ਦੇ ਦਿਦਾਰੇ ਕੀਤੇ ਉਹ ਰਸਨਾ ਸਫਲੀ। ਪਰ ਗੁਰੂ ਸਾਹਿਬ ਕਹਿੰਦੇ ਉਹਦੇ ਨਾਲ ਜੀਵਨ ਦਾ ਜਿਹੜਾ ਮੁੱਖ ਮਕਸਦ ਹੈ ਉਹਦੀ ਪ੍ਰਾਪਤੀ ਨਹੀਂ ਹੋਣੀ। ਸਤਿਗੁਰਾਂ ਨੇ ਬੜਾ ਸੁੰਦਰ ਵਚਨ ਕਿਹਾ, ਸੇਵਕ ਸਿੱਖ ਪੂਜਣ ਸਵਿਆਵ ਹੈ, ਸਭ ਗਾਵਹਿ ਹਰ ਹਰ ਉੱਤਮ ਬਾਣੀ। ਸਤਿਗੁਰਾਂ ਨੇ ਕਿਹਾ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜੇ ਗੁਰੂ ਦਾ ਵਚਨ ਨਹੀਂ ਮੰਨਿਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਫਿਰ ਇਹ ਸਫਲਾ ਨਹੀਂ ਹੈ। ਸਫਲਤਾ ਤਦ ਹੀ ਹੈ ਜੇ ਗੁਰੂ ਦਾ ਵਚਨ ਮੰਨ ਲਿਆ। ਔਰ ਕਲਯੁਗ ਦੇ ਸਮੇਂ ਦੇ ਅੰਦਰ ਇਹ ਸਭ ਤੋਂ ਵੱਡਾ ਕਰਮ ਹੈ ਜੋ ਕਿ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰੂ ਦੀ ਵਿਚਾਰ ਨੂੰ ਸੁਣਨਾ ਔਰ ਫਿਰ ਉਹਦੇ ਤੇ ਅਮਲ ਕਰਨਾ ਔਰ ਆਪਣੇ ਜੀਵਨ ਦਾ ਨਿਰਵਾਹ ਕਰਨਾ। ਜੇ ਕੋਈ ਸੰਸਾਰੀ ਮਨੁੱਖ ਇਹ ਸਮਝਦਾ ਹੈ ਕਿ ਇਸ ਤਰੀਕੇ ਤੋਂ ਬਿਨਾਂ ਉਹਦੇ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਫਿਰ ਕਿਸੇ ਅਰਥ ਨਹੀਂ, ਕਿਉਂਕਿ ਕਰਮਾਂ ਦੀ ਬਾਬਤ ਵਿਦਵਾਨਾਂ ਨੇ ਕੁਝ ਵਿਚਾਰ ਪ੍ਰਗਟ ਕੀਤੀ ਹੈ ਕਿ ਕਰਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਇੱਕ ਨਿਤ ਕਰਮ ਹੈ, ਇੱਕ ਨਿਮਿਤ ਕਰਮ ਹੈ, ਇੱਕ ਕਾਮਿਆਂ ਕਰਮ ਹੈ, ਇੱਕ ਪ੍ਰਾਸਚਿਤ ਕਰਮ ਹੈ। ਇਹ ਚਾਰ ਪ੍ਰਕਾਰ ਦੇ ਕਰਮ ਨੇ। ਨਿਤ ਕਰਮ ਦੇ ਵਿੱਚ ਜਿਵੇਂ ਹਰ ਰੋਜ਼ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰੂ ਘਰ ਆਉਣਾ, ਆਪਣੀ ਕਿਰਤ ਕਰਨੀ, ਇਹ ਨਿਤ ਕਰਮ ਹੈ। ਨਿਮਿਤ ਕਰਮ ਉਸ ਨੂੰ ਕਹਿੰਦੇ ਨੇ ਕਿਸੇ ਵਿਸ਼ੇਸ਼ ਦੇ ਨਿਮਿਤ ਕੀਤਾ ਜਾਣ ਵਾਲਾ। ਉਹ ਭਾਵੇਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਅਥਵਾ ਜਾਂ ਕਿਸੇ ਮਰਗਤ ਦੇ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲਿਆ, ਇਹ ਨਿਮਿਤ ਕਰਮ ਹੈ। ਬਲਕਿ ਜਿਹੜੇ ਕਾਰਡ ਦੇ ਸ਼ਬਦ ਨੇ ਉਹਨਾਂ ਤੇ ਲਿਖਿਆ ਹੁੰਦਾ ਹੈ ਕਿ ਉਹਨਾਂ ਦੇ ਨਿਮਿਤ ਰੱਖੇ ਗਏ ਸਹਿਜ ਪਾਠ ਅਥਵਾ ਸ੍ਰੀ ਅਖੰਡ ਪਾਠ ਸਾਹਿਬ। ਇਹ ਨਿਮਿਤ ਕਰਮ ਹੈ, ਕਿਸੇ ਦੇ ਨਿਮਿਤ ਭਾਵ ਵਿਸ਼ੇਸ਼ ਕਰਕੇ ਕੀਤਾ ਗਿਆ ਕਰਮ। ਕਾਮਿਆਂ ਕਰਮ ਹੁੰਦਾ ਕਿ ਕਿਸੇ ਕਾਮਨਾ ਨੂੰ ਮੁੱਖ ਰੱਖ ਕੇ ਕੀਤੇ ਜਾਣ ਵਾਲਾ। ਗੁਰੂ ਘਰ ਆਉਂਦੇ ਹਾਂ ਪਰ ਇਹਦੇ ਵਿੱਚ ਕੋਈ ਕਾਮਨਾ ਹੋਵੇ, ਮੈਨੂੰ ਸੁੱਖ ਮਿਲ ਜਾਵੇ, ਪੁੱਤਰ ਦਾ ਸੁੱਖ ਮਿਲ ਜਾਵੇ, ਧਨ ਦਾ ਸੁੱਖ ਮਿਲ ਜਾਵੇ, ਇਹ ਕਾਮਿਆਂ ਕਰਮ ਹੈ। ਜਿਹੜਾ ਪ੍ਰਾਸ਼ਚਿਤ ਕਰਮ ਹੈ, ਵਿਦਵਾਨ ਕਹਿੰਦੇ ਨੇ ਇਹ ਦੋ ਪ੍ਰਕਾਰ ਦਾ ਹੁੰਦਾ, ਇੱਕ ਸਧਾਰਨ ਹੁੰਦਾ, ਇੱਕ ਅਸਾਧਾਰਨ ਹੁੰਦਾ। ਇਹਨਾਂ ਦੇ ਵਿੱਚ ਇੱਕ ਤਾਂ ਹੈ ਕਿ ਜੀਵਨ ਦੇ ਕੀਤੇ ਹੋਏ ਸਮੁੱਚੇ ਪਾਪਾਂ ਦੇ ਲਈ ਗੁਰੂ ਕੋਲ ਆਉਣਾ। ਇੱਕ ਜਿਹੜਾ ਹੈ ਉਹ ਹੈ ਕਿ ਜੀਵਨ ਦੇ ਵਿੱਚ ਇਹ ਪਤਾ ਲੱਗ ਜਾਵੇ ਕਿ ਮੈਤੋਂ ਇਹ ਇੱਕ ਵੱਡਾ ਪਾਪ ਹੋ ਗਿਆ, ਉਹਦੀ ਨਿਵਿਰਤੀ ਲਈ ਆਉਣਾ। ਸਾਧਾਰਨ ਜਿਹੜਾ ਹੁੰਦਾ ਹੈ ਉਹਦੇ ਵਿੱਚ ਸਮੁੱਚੇ ਆ ਜਾਂਦੇ ਨੇ, ਅਸਾਧਾਰਨ ਦੇ ਵਿੱਚ ਹੁੰਦਾ ਕਿ ਇੱਕ ਨੂੰ ਮੁੱਖ ਰੱਖ ਕੇ ਆਉਣਾ। ਤੇ ਗੁਰੂ ਨੇ ਜਿਹੜਾ ਸਾਨੂੰ ਕਰਮ ਕਮਾਉਣ ਲਈ ਕਿਹਾ ਹੈ ਉਹ ਸਾਡੇ ਕਰਮ ਦੇ ਵਿੱਚ ਇਹ ਚਾਰੇ ਕਰਮ ਆਉਂਦੇ ਨੇ। ਸਾਡਾ ਨਿੱਤ ਕਰਮ ਹੈ ਕਿ ਅਸੀਂ ਹਰ ਵਕਤ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜਨਾ ਹੈ। ਨਿਮਿਤ ਕਰਮ ਹੈ ਕਿ ਜਿਸ ਵਾਸਤੇ ਮਨੁੱਖਾ ਸਰੀਰ ਦੀ ਪ੍ਰਾਪਤੀ ਹੋਈ ਹੈ ਉਹ ਸਫਲ ਹੋ ਜਾਵੇ। ਕਾਮਿਆਂ ਕਰਮਿਆਂ ਹਰ ਵਕਤ ਮਨ ਦੇ ਅੰਦਰ ਇਹ ਕਾਮਨਾ ਬਣੀ ਰਹੇ ਕਿ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋ ਜਾਵੇ। ਪ੍ਰਾਸ਼ਚਿਤ ਇੱਕ ਜਨਮ ਨੀ ਇਸ ਮਨ ਕੋ ਜਨਮ ਜਨਮ ਕੀ ਮਨ ਲਾ ਗਈ, ਉਨ ਉਸ ਕਰੋੜਾਂ ਪਾਪਾਂ ਨੂੰ ਲਾਉਣ ਵਾਸਤੇ ਸਿੱਖ ਨੂੰ ਚਾਰੇ ਕਰਮ ਕਮਾਉਣੇ ਪੈਣੇ ਨੇ। ਜੇ ਸਿੱਖ ਪਾਤਸ਼ਾਹ ਕਹਿੰਦੇ ਕੇਵਲ ਕਾਮਿਆਂ ਕਰਮ ਵਿੱਚ ਅੜਕ ਗਿਆ ਤਾਂ ਇਹ ਮਕਸਦ ਦੀ ਪ੍ਰਾਪਤੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋਏਗੀ। ਔਰ ਮਹਾਂਪੁਰਖ ਤਤ ਬੇਤੇ ਬ੍ਰਹਮ ਗਿਆਨੀ ਮਹਾਂਪੁਰਖ ਜਿਨ੍ਹਾਂ ਦੀ ਰਸਨਾ ਤੇ ਗੁਰੂ ਨਾਨਕ ਦਾ ਵਾਸਾ, ਸੱਚਖੰਡ ਵਾਸੀ ਜਿਨ੍ਹਾਂ ਦਾ ਨਾਮ ਲੈਂਦਿਆਂ ਵੀ ਰਸਨਾ ਛੋਟੀ ਪੈ ਜਾਂਦੀ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਔਰ ਵੇਦਾਂਤ ਮਤ ਦੇ ਅਨੁਸਾਰ ਤਿੰਨ ਪ੍ਰਕਾਰ ਦੇ ਕਰਮਾਂ ਦੀ ਗਿਣਤੀ ਹੋਰ ਵੀ ਕੀਤੀ ਹੈ। ਇਹ ਕਰਮ ਤਾਂ ਉਹ ਨੇ ਜਿਹੜੇ ਆਪ ਜੀ ਨੂੰ ਬੇਨਤੀ ਕੀਤੀ, ਜਿਹੜੇ ਮਨੁੱਖ ਸਰੀਰ ਨੂੰ ਧਾਰਨ ਕਰਕੇ ਕਮਾਉਂਦਾ ਹੈ ਸੰਸਾਰ ਵਿੱਚ ਆ ਕੇ। ਹੁਣ ਇਹ ਚਾਰੇ ਕਰਮਾਂ ਨੂੰ ਚਾਹੇ ਤਾਂ ਆਪਣੇ ਅੰਤਸ਼ਕਰਨ ਦੀ ਸ਼ੁੱਧਤਾ ਹੇਤ ਵਾਹਿਗੁਰੂ ਨੂੰ ਸਮਰਪਣ ਕਰ ਦੇਵੇ ਤੇ ਚਾਹੇ ਇਹਨਾਂ ਨੂੰ ਭਾਈ ਮਾੜੇ ਕੰਮਾਂ ਦੇ ਵਿੱਚ ਲੱਗ ਕੇ ਜੀਵਨ ਨੂੰ ਬਰਬਾਦ ਕਰ ਲਵੇ। ਜਿਹੜੇ ਪਾਪ ਕਮਾਉਂਦੇ ਨੇ, ਹਰ ਵਕਤ ਠੱਗੀਆਂ ਚੋਰੀਆਂ ਮਾਰਦੇ ਨੇ, ਉਹਨਾਂ ਦਾ ਨਿੱਤ ਕਰਮ ਇਹੀ ਹੈ। ਤੇ ਜਿਹੜੇ ਕਿਸੇ ਵਿਸ਼ੇਸ਼ ਕੰਮ ਨੂੰ ਮੁੱਖ ਰੱਖ ਕੇ ਕਿਸੇ ਦਾ ਬੁਰਾ ਕਰਦੇ ਨੇ, ਉਹਨਾਂ ਦਾ ਨਿਮਿਤ ਕਰਮ ਬਣ ਗਿਆ। ਤੇ ਕਾਮਿਆਂ ਕਰਮ ਜਿਨ੍ਹਾਂ ਦੇ ਮਨ ਦੇ ਅੰਦਰ ਐਸੀ ਵਾਸ਼ਨਾ ਦੀਆਂ ਇਹ ਫੁਰਨਾ ਫੁਰਦੇ ਹਨ, ਉਹਨਾਂ ਦਾ ਕਾਮਿਆਂ ਕਰਮ ਬਣ ਗਿਆ। ਪ੍ਰਾਸ਼ਚਿਤ ਉਹਨਾਂ ਦੇ ਜੀਵਨ ਦੇ ਵਿੱਚ ਹੈ ਹੀ ਨਹੀਂ। ਤੇ ਮਹਾਂਪੁਰਖਾਂ ਨੇ ਉੱਥੇ ਬਚਨ ਕੀਤਾ ਹੈ ਕਿ ਤਿੰਨ ਪ੍ਰਕਾਰ ਦੇ ਕਰਮ ਹੋਰ ਨੇ, ਇੱਕ ਸੰਚਿਤ ਕਰਮ ਨੇ, ਇੱਕ ਕਿਰਿਆਮਾਨ ਕਰਮ ਨੇ ਤੇ ਇੱਕ ਪ੍ਰਲਭ ਕਰਮ ਨੇ। ਸੰਚਿਤ ਕਰਮ ਹੁੰਦੇ ਨੇ ਪਿਛਲੇ ਜਨਮਾਂ ਦੇ ਇਕੱਤਰ ਕੀਤੇ ਹੋਏ ਕਰਮ। ਕਿਰਿਆਮਾਨ ਕਰਮ ਉਹਨੂੰ ਕਹਿੰਦੇ ਨੇ ਜਿਹੜੀ ਅਸੀਂ ਹੁਣ ਆਪਣੇ ਜੀਵਨ ਦੇ ਵਿੱਚ ਕਮਾ ਰਹੇ ਹਾਂ, ਜਿਨ੍ਹਾਂ ਦਾ ਫਲ ਅਗਲੇ ਜਨਮਾਂ ਦੇ ਵਿੱਚ ਮਿਲੇਗਾ। ਇੱਕ ਪ੍ਰਲਭ ਹੁੰਦੀ ਹੈ ਜੋ ਵਾਹਿਗੁਰੂ ਵੱਲੋਂ ਪ੍ਰਾਪਤ ਹੋਈ, ਮਨੁੱਖਾ ਸਰੀਰ ਦੀ ਪ੍ਰਾਪਤੀ, ਇਹਨੂੰ ਧਨ ਦੌਲਤ ਵਡਿਆਈ ਰੁਤਬੇ ਜੋ ਮਿਲੇ ਨੇ, ਇਹ ਪ੍ਰਲਭ ਕਰਮ ਹੈ। ਪਰ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਦੋਂ ਇਹ ਸਾਰੇ ਮਿਟ ਜਾਂਦੇ ਹਨ, ਕਿਰਿਆ ਰਹਿੰਦੀ ਨਹੀਂ ਤੇ ਜਿਹੜੀ ਪ੍ਰਲਭ ਹੈ ਉਹ ਖਤਮ ਹੋ ਜਾਂਦੀ ਹੈ। ਇਸ ਕਰਕੇ ਸੋ ਜੋ ਗੁਰੂ ਕੀ ਸੰਗਤ ਦੇ ਵਿੱਚ ਆਉਣਾ ਹੈ ਇਹ ਸਾਰੇ ਹੀ ਕਰਮ ਕਮਾਉਣੇ ਹਨ। ਔਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੀ ਇਸ ਪਾਵਨ ਮੁਬਾਰਕ ਰਸਨਾ ਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੌੜੀ ਰਾਗ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਉਸਤਤ ਰੂਪ ਦੇ ਵਿੱਚ ਔਰ ਕੁਛ ਉਸ ਵਾਹਿਗੁਰੂ ਤੋਂ ਮਿਲੀ ਹੋਈ ਦਾਤ ਦੇ ਸੰਬੰਧ ਦੇ ਵਿੱਚ ਆਪਣੀ ਮੁਬਾਰਕ ਰਸਨਾ ਤੋਂ ਸ਼ਬਦ ਜਿਹੜਾ ਉਚਾਰਨ ਕੀਤਾ ਹੈ, ਜਲ ਥਲ ਮਹੀਲ ਪੂਰਨ ਹਰਮੀਤ ਭ੍ਰਮ ਬਿੰਸੇ ਗਾਏ ਗੁਣ ਨੀਤ। 99 ਦੀ ਰੀਤ ਦੇ ਨਾਲ ਇਹ ਸ਼ਬਦ ਅਰਥ ਹੋਣਗੇ। ਜਿਵੇਂ ਰਾਗੀ ਸਿੰਘਾਂ ਕੋਲ ਰਹਾਉ ਵਾਲੀ ਸ਼ਬਦ ਤੋਂ ਸ਼ਬਦ ਸ਼ੁਰੂ ਕਰਨ ਲਈ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ, ਜੇ ਤੇ ਅਸੀਂ ਨਿਤਨੇਮ ਕਰਨਾ ਹੋਏਗਾ, ਪਾਠ ਕਰਨਾ ਹੋਏਗਾ, ਫਿਰ ਤਾਂ ਇੱਕ ਰਸ ਕਰਨਾ ਪਏਗਾ। ਪਰ ਜਦੋਂ ਗੁਰਬਾਣੀ ਦੇ ਅਰਥ ਸਮਝਣੇ ਹੋਣਗੇ ਤਾਂ 99 ਦੀ ਰੀਤ ਇਹਨੂੰ ਕਿਹਾ ਹੈ, ਇਹਦਾ ਅਰਥ ਸ਼ੁਰੂ ਹੋਏਗਾ ਗੁਣ ਗਾਏ ਨੀਤ। ਜੋ ਉਸ ਵਾਹਿਗੁਰੂ ਦੇ ਗਾਏ ਗੁਣ ਨੀਤ, ਜਿਹੜੇ ਹਰ ਰੋਜ਼ ਹਰ ਵਕਤ ਨਿਤਾ ਪ੍ਰਤੀ ਹਰ ਸਮੇਂ ਸਵਾਸ ਸਵਾਸ ਉਹਦੇ ਗੁਣ ਗਾਉਣੇ ਹਨ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਗਾਏ ਹੋਏ ਗੁਣਾਂ ਨਾਲ ਜੀਵ ਨੂੰ ਕੀ ਪ੍ਰਾਪਤੀ ਹੁੰਦੀ ਹੈ। ਇੱਥੇ ਇੱਕ ਸਵਾਲੀਆ ਫਿਕਰ ਹੈ ਇਸ ਪੰਕਤੀ ਦੇ ਵਿੱਚ, ਇਹ ਪ੍ਰਸ਼ਨ ਹੈ। ਗਾਏ ਗੁਣ ਨੀਤ, ਜਿਹੜਾ ਹਰ ਵਕਤ ਹਰ ਰੋਜ਼ ਗੁਣ ਗਾਉਂਦਾ ਹੈ ਉਹਨੂੰ ਪ੍ਰਾਪਤੀ ਕੀ ਹੈ? ਕਿਉਂਕਿ ਮਨੁੱਖ ਦੇ ਕੋਲ ਸਵਾਲ ਹਨ, ਸਵਾਲਾਂ ਦਾ ਭਰਿਆ ਹੈ ਮਨੁੱਖ। ਤੇ ਗੁਰੂ ਸਾਹਿਬ ਜੀ ਫਿਰ ਇਹਦਾ ਉੱਤਰ ਦਿੰਦੇ ਨੇ, ਭਰਮ ਬਿਨਸੇ, ਕਿ ਜਿਹੜਾ ਭਰਮ ਹੈ ਉਹ ਬਿਨਸ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਭਰਮ ਕੀ ਹੈ? ਅਸਲ ਦੇ ਵਿੱਚ ਸਾਡਾ ਜੀਵਨ ਭਰਮ ਦੇ ਕਾਰਨ ਹੀ ਜੋ ਸੰਸਾਰ ਦੇ ਵਿੱਚ ਖਚਿਤ ਹੋ ਰਿਹਾ ਹੈ ਔਰ ਪਰਮਾਤਮਾ ਤੋਂ ਦੂਰ ਹੋ ਰਿਹਾ ਹੈ, ਇਹ ਸਿਰਫ ਭਰਮ ਦਾ ਪਸਾਰਾ ਹੈ। ਭਰਮ ਕਿਸ ਨੂੰ ਕਹਿੰਦੇ ਹਨ? ਭਰਮ ਹੁੰਦਾ ਕੀ ਹੈ? ਜੇ ਇਕੱਲੇ ਭਰਮ ਦੀ ਵਿਆਖਿਆ ਕਰਨੀ ਹੋਵੇ ਬੜਾ ਲੰਮਾ ਸਮਾਂ ਚਾਹੀਦਾ ਹੈ। ਵਿਦਵਾਨਾਂ ਨੇ 5 ਪ੍ਰਕਾਰ ਦਾ ਭਰਮ ਮੰਨਿਆ, ਭੇਦ ਭਰਮ, ਕਰਤੱਤਰ ਭਰਮ, ਪੁਨਸੰਗ ਭਰਮ, ਵਿਕਾਰ, ਬ੍ਰਹਮ ਇਤਰ ਜਗ ਸਤਰ, ਪੰਚੋ ਭਰਮ ਵਿਕਾਰ। ਇਹ ਪੰਜ ਪ੍ਰਕਾਰ ਦਾ ਭਰਮ ਹੈ। ਭੇਦ ਭਰਮ ਵੱਖਰਾ ਜਾਣਨਾ ਕਿ ਮੈਂ ਹੋਰ ਹਾਂ ਪਰਮਾਤਮਾ ਹੋਰ ਹੈ। ਕਰਤੱਤਰ ਭਰਮ ਕਿ ਜੋ ਕੁਛ ਕਰ ਰਿਹਾ ਮੈਂ ਕਰ ਰਿਹਾ ਹਾਂ। ਇਸੇ ਤਰ੍ਹਾਂ ਸੰਗ ਭਰਮ ਵਿਕਾਰ ਭਰਮ ਜੋ ਵਿਕਾਰ ਬ੍ਰਹਮ ਇੱਤਰ ਜਿਹੜੇ ਲੋਕੀ ਇਹ ਸਵਾਲ ਕਰਦੇ ਨੇ ਕਿੱਥੇ ਹੈ ਰੱਬ, ਨਾਸਤਿਕ ਸੋਚ ਦੇ ਧਾਰਨੀ ਲੋਕ। ਬ੍ਰਹਮ ਇੱਤਰ ਜਗ ਸਤਰ ਕੇ ਸੰਸਾਰ ਸਤ ਹੈ, ਇੱਕ ਇਹ ਭਰਮ ਹੈ। ਪਰ ਭਰਮ ਦੀ ਬਾਤ ਸਮਝਣੀ ਹੋਵੇ ਗੁਰਬਾਣੀ ਦੇ ਵਿੱਚ, ਭਾਵੇਂ ਗੁਰੂ ਸਾਹਿਬ ਜੀ ਨੇ ਬੜੀ ਜਗ੍ਹਾ ਵਿਆਖਿਆ ਕੀਤੀ ਹੈ, ਪਰ ਇੱਕ ਬੜੀ ਰਸਦਾਇਕ ਵਿਆਖਿਆ ਭਗਤ ਰਵਿਦਾਸ ਜੀ ਦੀ ਰਚਨਾ ਤੋਂ ਭਰਮ ਦੇ ਪ੍ਰਥਾਏ ਗੁਰੂ ਸਾਹਿਬ ਜੀ ਨੇ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ। ਜਦੋਂ ਭਗਤ ਰਵਿਦਾਸ ਜੀ ਨੂੰ ਭਗਤੀ ਜਿਹੜੀ ਸੀ ਅਕਾਲ ਪੁਰਖ ਵਾਹਿਗੁਰੂ ਨੂੰ ਪੂਰਨ ਹੋ ਗਈ, ਭਗਤੀ ਭਾ ਗਈ, ਇਹ ਦੇਖਣ ਵਾਸਤੇ, ਕਿਉਂਕਿ ਰੱਬ ਵੀ ਪਰਖਦਾ ਹੈ ਕਿ ਭਗਤ ਦੇ ਵਿੱਚ ਕਦੇ ਭਗਤੀ ਦੇ ਵਿੱਚ ਕੋਈ ਕੱਚਾ ਬਣਦਾ ਨਹੀਂ। ਭਗਤੀ ਤੋਂ ਪ੍ਰਸੰਨ ਹੋ ਕੇ ਕਹਿੰਦੇ ਪਰਮੇਸ਼ਰ ਪ੍ਰਗਟ ਹੋਇਆ। ਪ੍ਰਗਟ ਹੋਇਆ ਤਾਂ ਭਗਤ ਰਵਿਦਾਸ ਜੀ ਨੂੰ ਜਦੋਂ ਦੀਦਾਰੇ ਹੋਏ ਮਨ ਗਦਗਦ ਹੋ ਗਿਆ। ਜਿਸ ਸਾਈਂ ਦੀ ਲੋੜ ਵਾਸਤੇ ਜ਼ਰੂਰਤ ਵਾਸਤੇ ਸਾਰਾ ਜੀਵਨ ਲੱਗਿਆ, ਅੱਜ ਤਪੱਸਿਆ ਸਫਲੀ ਹੋਈ ਤੇ ਜਦੋਂ ਸਾਈਂ ਦੇ ਦੀਦਾਰੇ ਹੋਏ ਭਗਤ ਰਵਿਦਾਸ ਜੀ ਇਕਦਮ ਆਪਣੇ ਆਸਣ ਤੋਂ ਉੱਠੇ ਤੇ ਭਗਵਾਨ ਦੇ ਚਰਨੀ ਹੱਥ ਲਾਉਣ ਵਾਸਤੇ ਜਿਉਂ ਹੀ ਅੱਗੇ ਵਧੇ ਭਗਵਾਨ ਨੇ ਆਪਣੇ ਚਰਨ ਪਿੱਛੇ ਹਟਾ ਲਏ। ਕਹਿਣ ਲੱਗੇ ਭਗਵਾਨ ਇਹ ਕੀ ਖੇਡ ਕਰ ਦਿੱਤੀ। ਜਦੋਂ ਫਿਰ ਭਗਵਾਨ ਦੇ ਚਰਨੀ ਹੱਥ ਲਾਉਣ ਲੱਗੇ ਤੇ ਭਗਵਾਨ ਨੇ ਫਿਰ ਆਪਣੇ ਚਰਨ ਪਿੱਛੇ ਕਰ ਲਏ। ਕਹਿੰਦੇ ਭਗਵਾਨ ਇਹ ਕੀ ਖੇਡ ਹੈ। ਭਗਵਾਨ ਕਹਿੰਦੇ ਕਹਿਣ ਲੱਗੇ ਕਿ ਰਵਿਦਾਸ ਇੱਕ ਮਜਬੂਰੀ ਹੈ, ਮੈਂ ਤੈਥੋਂ ਆਪਣੇ ਚਰਨੀ ਹੱਥ ਨਹੀਂ ਲਵਾ ਸਕਦਾ। ਕਹਿੰਦੇ ਜੀ ਕਿਉਂ। ਕਹਿੰਦੇ ਤੂੰ ਸ਼ੂਦਰ ਹੈ, ਜੇ ਤੇਰਾ ਹੱਥ ਮੇਰੇ ਚਰਨਾਂ ਨੂੰ ਲੱਗ ਗਿਆ ਮੈਂ ਪ੍ਰਿਸ਼ਟਿਆ ਜਾਵਾਂਗਾ। ਕਹਿਣ ਲੱਗੇ ਭਗਵਾਨ ਇਹ ਗੱਲ ਤੁਸੀਂ ਕਹਿ ਰਹੇ ਹੋ। ਕਹਿੰਦੇ ਹਾਂ ਮੈਂ ਕਹਿ ਰਿਹਾ, ਤੈਨੂੰ ਸੁਣੀ ਨਹੀਂ। ਕਹਿੰਦੇ ਸੁਣ ਤਾਂ ਲਈ ਪਰ ਲੱਗਦੀ ਨਹੀਂ, ਇਹ ਰੱਬ ਦੀ ਭਾਸ਼ਾ ਹੈ ਹੀ ਨਹੀਂ। ਕਹਿੰਦੇ ਹੋਰ ਕਿਹਦੀ ਭਾਸ਼ਾ। ਕਹਿੰਦੇ ਤੇ ਸੰਸਾਰ ਦੀ ਭਾਸ਼ਾ ਹੈ, ਆਹੀ ਕੁਛ ਤੇ ਸੰਸਾਰ ਕਹਿੰਦਾ ਹੈ, ਆਹੀ ਕੁਛ ਕਹਿ ਕਹਿ ਕਿਤੇ ਸੰਸਾਰ ਨੇ ਭੱਡਿਆ ਕਿ ਮੈਂ ਚਮਿਆਰ ਹਾਂ, ਤੇ ਅੱਜ ਤੇਰੀ ਰਸਨਾ ਤੋਂ ਮੈਂ ਇਹ ਸੁਣ ਰਿਹਾ, ਮੈਨੂੰ ਬੜੀ ਅਜੀਬ ਗੱਲ ਲੱਗਦੀ ਹੈ। ਨਹੀਂ ਹੋ ਨਹੀਂ ਸਕਦਾ, ਇਹ ਰੱਬ ਦੀ ਭਾਸ਼ਾ ਨਹੀਂ, ਮੈਨੂੰ ਚਰਨੀ ਹੱਥ ਲਾਉਣਗੇ। ਜਦੋਂ ਫਿਰ ਲਾਉਣ ਲੱਗੇ ਕਹਿੰਦੇ ਭਗਵਾਨ ਪਿੱਛੇ ਹਟ ਗਏ। ਕਹਿੰਦੇ ਰਵਿਦਾਸ ਤੈਨੂੰ ਇੱਕ ਵਾਰੀ ਕਹਿ ਦਿੱਤਾ। ਕਹਿ ਲੱਗੇ ਭਗਵਾਨ ਇਹ ਕੈਸੇ ਭਰਮ ਦੀ ਗੱਲ ਕਰਦੇ ਹੋ ਤੁਸੀਂ, ਇਹ ਤੇ ਭਰਮ ਹੈ। ਕਹਿਣ ਲੱਗੇ ਰਵਿਦਾਸ ਤੈਨੂੰ ਭਰਮ ਦਾ ਕੁਛ ਗਿਆਨ ਹੈ ਕਿ ਭਰਮ ਕਿਹਨੂੰ ਕਹਿੰਦੇ ਨੇ। ਚੱਲ ਚੰਗਾ, ਇਹਦਾ ਉੱਤਰ ਇਹਦਾ ਫੈਸਲਾ ਆਪਾਂ ਬਾਅਦ ਵਿੱਚ ਕਰਾਂਗੇ ਕਿ ਚਰਨੀ ਹੱਥ ਲਵਾਉਣੇ ਨੇ ਜਾਂ ਨਹੀਂ। ਪਹਿਲਾਂ ਮੈਨੂੰ ਇੱਕ ਭਰਮ ਦੀ ਵਿਆਖਿਆ ਕਰਕੇ ਦੱਸ ਕੇ ਭਰਮ ਕਿਹਨੂੰ ਕਹਿੰਦੇ ਨੇ। ਹੁਣ ਤੂੰ ਭਰਮ ਦੀ ਗੱਲ ਕੀਤੀ ਹੈ ਨਾ, ਕਿਆ ਤੁਸੀਂ ਭਰਮ ਦੀ ਗੱਲ ਕੀਤੀ ਹੈ ਭਗਵਾਨ, ਕਰ ਵਿਆਖਿਆ ਭਰਮ ਦੀ। ਕਹਿਣ ਲੱਗੇ ਮਾਧਵੇ ਕਿਆ ਕਹੀਏ ਭਰਮ ਐਸਾ, ਹੇ ਮੇਰੇ ਮਾਇਆ ਦੇ ਧਵੇ ਕੀ ਇਹ ਆਸਰੇ, ਹੇ ਵਾਹਿਗੁਰੂ ਆ ਕੈਸੇ ਭਰਮ ਦੀ ਤੁਸਾਂ ਬਾਤ ਕਰ ਦਿੱਤੀ। ਕਹਿੰਦੇ ਭਰਮ ਕਿਹਨੂੰ ਕਹਿੰਦੇ ਨੇ। ਕਹਿੰਦੇ ਜੈਸਾ ਮਾਨੀਐ ਹੋਏ ਨਾ ਤੈਸਾ, ਜਿਹੋ ਜਿਹਾ ਜੀਵ ਮੰਨਦਾ ਹੈ ਉਹੋ ਜਿਹਾ ਹੁੰਦਾ ਨਹੀਂ। ਕਹਿੰਦੇ ਭਗਵਾਨ ਨੇ ਵਚਨ ਕੀਤਾ ਰਵਿਦਾਸ ਇਹ ਕੋਈ ਉੱਤਰ ਨਹੀਂ ਹੈ, ਸਾਬਤ ਕਰਕੇ ਵਿਖਾ, ਜਿਹਾ ਜਿਹਾ ਕੋਈ ਮੰਨਦਾ ਇਹੋ ਜਿਹਾ ਨਹੀਂ ਹੁੰਦਾ, ਕਹਿਣ ਦੇ ਨਾਲ ਨਹੀਂ ਬਾਤ ਬਣਨੀ, ਇਹਨੂੰ ਸਿੱਧ ਕਰਕੇ ਵਿਖਾ। ਕਹਿੰਦੇ ਲਓ ਭਗਵਾਨ। ਕਹਿੰਦੇ ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਨ ਦਿਨਾਇਆ। ਕਹਿੰਦੇ ਜਿਵੇਂ ਰਾਤ ਦੇ ਹਨੇਰੇ ਦੇ ਵਿੱਚ ਰੱਸੀ ਪਈ ਹੋਵੇ, ਭਿਅੰਗ ਨੋ ਸੱਪ ਦਾ ਹੈ, ਰਾਜ ਨੋ ਰੱਸੀ ਦਾ ਹੈ, ਰਾਜ ਭਿਅੰਗ ਰਾਜ ਨੋ ਰੱਸੀ, ਭਿਅੰਗ ਨੋ ਸੱਪ। ਕਹਿੰਦੇ ਰਾਤ ਦੇ ਅੰਧਕਾਰ ਦੇ ਵਿੱਚ ਰੱਸੀ ਪਈ ਹੋਵੇ ਤੇ ਮਨੁੱਖ ਨੂੰ ਉਹ ਸੱਪ ਦਿਸਣ ਲੱਗ ਜਾਂਦੀ ਹੈ, ਤੇ ਜਦੋਂ ਦਿਨ ਚੜ੍ਹਦਾ ਹੈ ਤੇ ਜਦੋਂ ਵੇਖਦਾ ਹੈ ਕਿ ਇਹ ਸੱਪ ਨਹੀਂ ਇਹ ਤਾਂ ਰੱਸੀ ਹੈ, ਬਸ ਭਗਵਾਨ ਇਹ ਭਰਮ ਹੈ, ਜੀਵਨੇ ਜਿਹੋ ਜਿਹਾ ਸੰਸਾਰ ਨੂੰ ਮੰਨਿਆ ਹੋਇਆ ਹੈ, ਸੰਸਾਰ ਉਹੋ ਜਿਹਾ ਹੈ ਨਹੀਂ, ਔਰ ਜਿਹਾ ਜਿਹਾ ਹੈ ਉਹ ਸੰਸਾਰ ਹਜੇ ਦਿਸ ਨਹੀਂ ਰਿਹਾ, ਇਹ ਭਰਮ ਹੈ। ਆਪ ਕਿਸ ਮਰਮ ਦਿਲਾਇਆ, ਬਸ ਮੈਨੂੰ ਇਸ ਗੱਲ ਦਾ ਭੇਦ ਚੱਲ ਗਿਆ। ਇੱਕ ਗੱਲ ਗੁਰੂ ਪਿਆਰੇ ਹੋਰ ਯਾਦ ਰੱਖਿਓ, ਮਹਾਂਪੁਰਖ ਜੋ ਦਮਦਮੀ ਟਕਸਾਲ ਨੇ, ਜਿਨ੍ਹਾਂ ਨੇ ਇਹ ਬ੍ਰਹਮ ਵਿਦਿਆ ਦੀ ਦਾਤ ਕੌਮ ਨੂੰ ਬਖਸ਼ੀ ਹੈ, ਔਰ ਪੁਰਾਤਨ ਰਵਾਇਤ ਰਹੀ ਕਿ ਜਿਤਨੀ ਦੇਰ ਤੱਕ 8-9 ਕਥਾ ਦੇ ਗ੍ਰੰਥ ਨੇ, ਜਿਨ੍ਹਾਂ ਦੇ ਵਿੱਚ ਸ਼੍ਰੋਮਣ ਗ੍ਰੰਥ ਵੇਦਾਂਤ ਦਾ ਹੈ, ਵੇਦਾਂਤ ਪੜ੍ਹੇ ਤੋਂ ਬਿਨਾਂ ਕਥਾ ਦਾ ਅਧਿਕਾਰ ਨਹੀਂ ਸੀ ਟਕਸਾਲ ਦੇ ਗਿਆਨੀਆਂ ਦੇ ਵਿੱਚ ਇਹ ਦਿੱਤਾ ਜਾਂਦਾ। ਉਹ ਵੇਦਾਂਤ ਮਤ ਨੇ ਇਸ ਚੀਜ਼ ਨੂੰ ਬੜਾ ਸਿੱਧ ਕੀਤਾ ਹੈ। ਵੇਦਾਂਤ ਮਤ ਕਹਿੰਦਾ, ਮੈਂ ਇੱਕ ਸਵਾਲ ਕਰਦਾ ਕਿ ਜਿਹੜੀ ਗੱਲ ਇਹ ਕਹਿੰਦੇ ਹੋ ਕਿ ਰਾਤ ਦੇ ਹਨੇਰੇ ਦੇ ਵਿੱਚ ਪਈ ਰੱਸੀ ਸਭ ਦਿਸਣ ਲੱਗ ਪਈ, ਕਹਿੰਦੇ ਜੇ ਪੂਰਾ ਕਾਲਾ ਹਨੇਰਾ ਪਿਆ ਹੋਵੇ, ਭਾਵੇਂ ਸੱਚੀ ਮੁੱਚੀ ਦਾ ਸਭ ਹੋਵੇ, ਕੁਛ ਵੀ ਨਹੀਂ ਦਿਸਣਾ? ਕਦੇ ਖਿਆਲ ਕਰਕੇ ਵੇਖੋ, ਜਦ ਪੂਰਾ ਅੰਧਕਾਰ ਹੈ, ਰੱਸੀ ਇੱਕ ਪਾਸੇ ਛੱਡੋ, ਜੇ ਪੂਰਾ ਸੱਪ ਹੀ ਪਿਆ ਹੋਵੇ ਉਹ ਵੀ ਨਹੀਂ ਦਿਸਦਾ, ਬੰਦੇ ਨੂੰ ਆਪਣਾ ਹੱਥ ਨਹੀਂ ਦਿਸਦਾ, ਪੈਰ ਨਹੀਂ ਦਿਸਦਾ। ਉਹਦੇ ਲਈ ਕਹਿੰਦੇ ਪੂਰਾ ਹਨੇਰਾ ਨਹੀਂ ਹੋਣਾ ਚਾਹੀਦਾ, ਉਹਨੂੰ ਵੇਦਾਂਤ ਮਤ ਨੇ ਕਿਹਾ ਸਮਾਨ ਅੰਧਕਾਰ, ਥੋੜਾ ਜਿਹਾ ਹਨੇਰਾ ਔਰ ਥੋੜਾ ਜਿਹਾ ਚਾਨਣਾ, ਭੁਲੇਖਾ ਤਾਂ ਪੈਂਦਾ ਹੁੰਦਾ ਹੈ। ਜੇ ਪੂਰਾ ਹੀ ਹਨੇਰਾ ਹੋਵੇ ਭੁਲੇਖਾ ਕਿੱਥੋਂ ਪਊਗਾ, ਚਾਹੇ ਸਫ਼ੇ ਹੋਵੇ ਉਹ ਵੀ ਨਹੀਂ ਦਿਸਣਾ। ਸਮਾਨ ਅੰਧਕਾਰ ਦੇ ਵਿੱਚ ਪਈ ਰੱਸੀ ਸਭ ਦਿਸਣ ਲੱਗ ਜਾਂਦੀ ਹੈ, ਇਹ ਸੰਸਾਰ ਵੀ ਸਮਾਨ ਅੰਧਕਾਰ ਹੈ। ਇੱਥੇ ਭਾਵੇਂ ਪਾਪੀ ਪੁਰਸ਼ ਵੀ ਹੈ, ਉਹਨੂੰ ਵੀ ਪਤਾ ਕਿ ਮੈਂ ਇਹ ਕੰਮ ਮਾੜਾ ਕੀਤਾ ਹੈ, ਇਹ ਸਮਾਨ ਅੰਧਕਾਰ ਹੈ। ਪਤਾ ਵੀ ਹੈ, ਪਤਾ ਹੋਣ ਦੇ ਬਾਵਜੂਦ ਵੀ ਇਹ ਕੁਛ ਕਰ ਰਿਹਾ ਹੈ। ਮੁਹੰਮਦ ਸਾਹਿਬ ਦਾ ਚੇਲਾ ਸੀ ਅਲੀ, ਉਹਨੇ ਇੱਕ ਵਾਰੀ ਸਵਾਲ ਕੀਤਾ, ਕਹਿੰਦਾ ਮੁਹੰਮਦ ਸਾਹਿਬ ਜੋ ਕੁਛ ਕਰਦਾ ਜੀਵ ਕਰਦਾ ਜਾਂ ਪਰਮਾਤਮਾ ਕਰਾਉਂਦਾ? ਮੁਹੰਮਦ ਸਾਹਿਬ ਨੇ ਦੇਖਿਆ ਕਿ ਇਹਨੇ ਹੁਣ ਜਿਹੜਾ ਪ੍ਰਸ਼ਨ ਹੈ, ਪ੍ਰਸ਼ਨ ਦੋ ਸਰੂਪਾਂ ਦੇ ਵਿੱਚ ਹੁੰਦਾ। ਇੱਕ ਪ੍ਰਸ਼ਨ ਲੋਕੀ ਕਰਦੇ ਨੇ ਜਾਣਕਾਰੀ ਵਾਸਤੇ, ਇੱਕ ਪ੍ਰਸ਼ਨ ਆਉਂਦਾ ਦੂਸਰੇ ਨੂੰ ਟਾਉਣ ਵਾਸਤੇ ਕਿ ਕਿੰਨਾ ਕੁ ਗਿਆਨ ਰੱਖਦਾ ਇਹ। ਮੁਹੰਮਦ ਸਾਹਿਬ ਨੇ ਦੇਖਿਆ ਕਿ ਇਹ ਸ਼ਰਧਾ ਤੋਂ ਹੀਣਾ ਪ੍ਰਸ਼ਨ ਹੈ ਇਹਦਾ, ਇਹਨੇ ਹੁਣ ਮੈਨੂੰ ਟਾਉਣ ਵਾਸਤੇ ਕੀਤਾ ਵੀ ਜੇ ਇਹਨੂੰ ਮੈਂ ਕਹਿਤਾ ਪਰਮਾਤਮਾ ਕਰਾਉਂਦਾ, ਫਿਰ ਇਹਨੇ ਕਹਿ ਦੇਣਾ ਕਿ ਫਿਰ ਜੀਵ ਨੂੰ ਤਾਂ ਕੋਈ ਪਾਪ ਹੀ ਨਹੀਂ ਲੱਗਦਾ, ਤੇ ਜੇ ਇਹਨੂੰ ਮੈਂ ਕਹਿਤਾ ਵੀ ਜੀਵ ਕਰਾਉਂਦਾ, ਫਿਰ ਇਹ ਕਹੇਗਾ, ਸਵਾਲ ਕਰੇਗਾ ਵੀ ਤੁਸੀਂ ਕਹਿੰਦੇ ਹੋ ਪਰਮਾਤਮਾ ਦੀ ਅਸ ਬਸਦੀ ਹੈ ਇਸ ਜੀਵ ਦੇ ਵਿੱਚ। ਕਹਿਣ ਲੱਗੇ ਅਲੀ ਇਉਂ ਕਰ, ਤੂੰ ਖੜਾ ਨਾ। ਕਹਿੰਦੇ ਹਾਂਜੀ। ਕਹਿੰਦੇ ਇੱਕ ਪੈਰ ਜਿਹੜਾ ਧਰਤੀ ਤੋਂ ਚੁੱਕਦਾ ਹੈ। ਕਹਿੰਦਾ ਜੀ ਚੁੱਕ ਲਿਆ। ਕਹਿੰਦੇ ਹੁਣ ਐ ਕਰ, ਹੁਣ ਦੂਸਰਾ ਵੀ ਚੁੱਕ ਲੈ। ਕਹਿੰਦਾ ਜੀ ਇਹ ਕਿਵੇਂ ਹੋ ਸਕਦਾ, ਜੇ ਦੂਸਰਾ ਚੁੱਕੂਗਾ ਤਾਂ ਮੇਰੇ ਗੋਡੇ ਪੁੱਟ ਜਾਣਗੇ। ਕਹਿੰਦੇ ਇਹ ਨਿਸ਼ਚਿਤ ਹੈ ਨਾ ਵੀ ਦੋਏ ਇੱਕ ਸਮੇਂ ਦੇ ਵਿੱਚ ਨਹੀਂ ਚੁੱਕੇ ਜਾਣੇ? ਕਹਿੰਦੇ ਜੀ ਨਹੀਂ। ਚੱਲ ਫਿਰ ਹੁਣ ਇਉਂ ਕਰ, ਤੇਰੀ ਮਰਜ਼ੀ ਹੈ, ਤੂੰ ਜਿਹੜਾ ਮਰਜ਼ੀ ਪਹਿਲਾਂ ਚੁੱਕ ਲੈ। ਕਹਿੰਦਾ ਜੀ ਠੀਕ ਹੈ, ਸੱਜਾ ਚੱਕ ਲਿਆ। ਕਹਿੰਦੇ ਜੇ ਹੁਣ ਦੂਜਾ ਚੱਕਣਾ? ਕਹਿੰਦਾ ਜੀ ਸੱਜਾ ਧਰਤੀ ਤੇ ਰੱਖਣਾ ਪਏਗਾ। ਕਹਿੰਦੇ ਰੱਖ ਲਾ। ਕਹਿੰਦੇ ਬਸ ਇਹ ਤੈਨੂੰ ਉੱਤਰ ਹੈ। ਪਰਮਾਤਮਾ ਨੇ ਮਨੁੱਖਾ ਜੀਵਨ ਨੂੰ ਦੋ ਰਾਹ ਦੇ ਦਿੱਤੇ, ਕਹਿੰਦੇ ਜਿਵੇਂ ਆਹ ਦੋ ਲੱਤਾਂ ਮਨੁੱਖ ਦੇ ਲਾਈਆਂ ਨੇ। ਇੱਕ ਤਾਂ ਹੈ ਵਿਕਾਰਾਂ ਵਾਲਾ ਰਾਹ, ਮਾੜੇ ਕਰਮਾਂ ਵਾਲਾ, ਇੱਕ ਹੈ ਸ਼ੁਭ ਗੁਣਾਂ ਦਾ ਰਾਹ। ਚੋਣ ਹੁਣ ਮਨੁੱਖ ਨੇ ਆਪ ਕਰਨੀ ਹੈ। ਜਿਵੇਂ ਤੂੰ, ਤੇਰੇ ਤੇ ਇਹ ਕੋਈ ਬੰਦਿਸ਼ ਨਹੀਂ ਸੀ ਕਿ ਪੈਰ ਨੂੰ ਪਹਿਲਾਂ ਸੱਜਾ ਚੱਕਣਾ ਜਾਂ ਖੱਬਾ ਚੱਕਣਾ, ਇਹ ਤੇਰੀ ਮਰਜ਼ੀ ਤੇ ਸੀ, ਪਰ ਚੱਕਣਾ ਇੱਕੇ ਪਏਗਾ, ਦੋਏ ਪੈਰ ਚੱਕਿਆ ਤੇ ਖੇਡੇ ਖਾਏਗਾ। ਇਸ ਕਰਕੇ ਇਹ ਭਰਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਉਚਾਰਨ ਕਰ ਰਹੇ ਨੇ, ਭਰਮ ਬਿਨਸੇ ਭਰਮ ਬਿਨਸੇ ਗਾਏ ਗੁਣ ਨੀਤ, ਵਾਹਿਗੁਰੂ ਦੇ ਗੁਣ ਗਾਉਣ ਨਾਲ ਉਹਨਾਂ ਜਗਿਆਸੂ ਜਨਾਂ ਦਾ ਜਿਹੜਾ ਭਰਮ ਸੀ ਉਹ ਦੂਰ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੂੰ ਭਗਵਾਨ ਨੇ ਕਹਿੰਦੇ ਘੁੱਟ ਕੇ ਛਾਤੀ ਦੇ ਨਾਲ ਲਾਇਆ, ਕਹਿੰਦੇ ਮੈਂ ਤੇ ਤੇਰੀ ਪਰਖਣਾ ਕਰ ਰਿਹਾ ਸੀ, ਤੇਰੀ ਭਗਤੀ ਪੂਰਨ ਹੋ ਗਈ। ਕਹਿੰਦੇ ਭਗਵਾਨ ਸਰਬੇ ਏਕ ਅਨੇਕ ਹੈ ਸਵਾਮੀ, ਸਭ ਘੱਟ ਭੋਗ ਮੈਂ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਕਹਿੰਦੇ ਜਦੋਂ ਭਰਮ ਦੂਰ ਹੋ ਜਾਵੇ ਨਾ, ਭਗਵਾਨ ਕਹਿੰਦੇ ਫਿਰ ਰੱਬ ਕਿੰਨਾ ਕੁ ਨੇੜੇ ਸਮਝਦਾ ਤੂੰ ਰੱਬ ਨੂੰ? ਕਹਿੰਦੇ ਜੀ ਸਭ ਤੋਂ ਨੇੜੇ ਹੱਥ ਨੇ ਤੇ ਪੈਰ ਨੇ, ਪਰ ਉਹ ਵਾਹਿਗੁਰੂ ਇਹਨਾਂ ਤੋਂ ਵੀ ਨੇੜੇ ਹੈ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਹਰ ਵਕਤ ਹਿਰਦੇ ਵਿੱਚ ਵਸਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ, ਬਾਕੀ ਜਿਹੜਾ ਜੀਵਾਂ ਦਾ ਭਰਮ ਹੈ, ਅੱਜ ਅਸੀਂ ਗੁਰੂ ਪਿਆਰਿਓ ਇਸ ਗੱਲ ਦਾ ਖਿਆਲ ਕਰੀਏ ਕਿ ਅਸੀਂ ਸਾਰਾ ਜੀਵਨ ਸਾਡਾ ਭਰਮ ਦੇ ਵਿੱਚ ਹੀ ਜਾ ਰਿਹਾ ਹੈ। ਅੱਜ ਸਮੁੱਚੇ ਰੂਪ ਦੇ ਵਿੱਚ ਭਰਮ ਦੇ ਵਿੱਚ ਹਾਂ। ਭਾਵੇਂ ਭਰਮ ਦੀ ਗੱਲ ਕਰਨ ਵਾਲੇ ਮੇਰੇ ਵਰਗੇ ਜਾਂ ਬਹੁਤਾਤ ਦੇ ਵਿੱਚ ਸੁਣਨ ਵਾਲੇ ਹੋਣਗੇ ਵਿਰਲੇ। ਕੁਛ ਨਾਮ ਦੱਸੀਏ ਕਿਸੇ ਵਿਦਵਾਨ ਦੀ, ਮੈਨੂੰ ਇੱਕ ਸੋਹਣੀ ਗੱਲ ਡਾਕਟਰ ਜੋਤ ਸਿੰਘ ਉਹਨਾਂ ਨੇ ਇੱਕ ਵਾਰੀ ਇੱਕ ਗੱਲ ਬੜੀ ਸੋਹਣੀ ਕਹੀ ਭਰਮ ਦੇ ਪਰਛਾਏ। ਉਹ ਕਹਿੰਦੇ ਵੀ ਕਿਤੇ ਕੋਈ ਬੰਦਾ ਤੁਰਿਆ ਜਾਂਦਾ ਸੀ, ਉਹਦੀ ਨਿਗਾਹ ਖੂਹ ਤੇ ਪਈ। ਜਦੋਂ ਉਹਨੇ ਖੂਹ ਦੇ ਵਿੱਚ ਦੇਖਿਆ ਕੀ ਦੇਖਦਾ, ਕਹਿੰਦਾ ਵੀ ਬਹੁਤ ਇਹਦਾ ਲੋਹੜਾ ਹੋ ਗਿਆ, ਚੰਦਰਮਾ ਜਿਹੜਾ ਹੈ ਖੂਹ ਦੇ ਵਿੱਚ ਗਿਰ ਗਿਆ, ਰਾਤ ਸੀਗੀ ਪੂਰੀ। ਕਹਿਣ ਲੱਗਾ ਵੀ ਇਹ ਪਰ ਉਪਕਾਰ ਹੁਣ ਕਰਨਾ ਪਏਗਾ ਕਿ ਇਹ ਚੰਦਰਮਾ ਨੂੰ ਖੂਹ ਦੇ ਵਿੱਚੋਂ ਕੱਢਣਾ ਪਏਗਾ। ਕਹਿੰਦੇ ਬਾਲਟੀ ਲੈ ਲਈ, ਇੱਕ ਰੱਸਾ ਲੈ ਲਿਆ, ਖੂਹ ਦੇ ਵਿੱਚ ਸਿੱਟੀ ਜਾ ਰਿਹਾ, ਪਾਣੀ ਕੱਢ ਕੱਢ ਕੇ ਡੋਲੀ ਜਾ ਰਿਹਾ। ਕਹਿੰਦੇ ਮੂਰਖ ਨੇ ਉੱਪਰ ਤਾਂ ਦੇਖਿਆ ਹੀ ਨਹੀਂ, ਸਾਰਾ ਜ਼ੋਰ ਸਾਰੀ ਰਾਤ ਖੂਹ ਦੇ ਵਿੱਚੋਂ ਪਾਣੀ ਕੱਢੀ ਗਿਆ। ਕਿਤੇ ਕੀ ਹੋਇਆ, ਕਹਿੰਦੇ ਉਹ ਬਾਲਟੀ ਜਿਹੜੀ ਸੀ ਥੱਲੇ ਕੋਈ ਇੱਟ ਰੋੜਾ ਪਿਆ ਉਹਦੇ ਵਿੱਚ ਫਸ ਗਈ, ਜਦੋਂ ਕਿਤੇ ਜ਼ੋਰ ਲੱਗਾ ਰੱਸਾ ਟੁੱਟ ਗਿਆ ਤੇ ਇਹ ਪਿੱਠ ਭਰਨੇ ਧਰਤੀ ਤੇ ਗਿਰ ਗਿਆ, ਸੱਟ ਲੱਗੀ। ਉੱਠ ਕੇ ਕਹਿੰਦਾ ਚਲੋ ਕੋਈ ਗੱਲ ਨੀ, ਭਾਵੇਂ ਸੱਟ ਗਾ ਲਈ ਪਰ ਚੰਦਰਮਾ ਤਾਂ ਕੱਢ ਲਿਆ, ਕਿਉਂਕਿ ਜਦ ਧਰਤੀ ਤੇ ਗਿਰਿਆ ਨਿਗਾਹ ਉੱਪਰ ਨੂੰ ਵੀ ਚੰਦਰਮਾ ਆਕਾਸ਼ ਵਿੱਚ ਸੀ। ਆਹ ਭਰਮ ਹੈ ਸਾਨੂੰ ਜੀਵਨ ਦਾ, ਇਉਂ ਜ਼ੋਰ ਲੱਗਿਆ ਹੋਇਆ ਹੈ। ਉਹ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਇਹਨਾਂ ਜੀਵਨ ਦਾ, ਜਿੱਥੋਂ ਪ੍ਰਾਪਤੀ ਹੋਣੀ ਆ ਉੱਧਰ ਨੂੰ ਸਾਡਾ ਮੁੱਖ ਹੈ ਨਹੀਂ। ਸਤਿਗੁਰੂ ਕਹਿੰਦੇ ਨੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਵੇਖਣਾ ਸ੍ਰਵਣੀ ਸੁਣਨਾ ਗੁਰ ਨਾਓ। ਇਸ ਕਰਕੇ ਇਹ ਅਵਸਥਾ ਤੋਂ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ। ਜਿਵੇਂ ਅਸੀਂ ਜੋ ਸਾਡਾ ਜੀਵਨ ਬਤੀਤ ਹੋ ਰਿਹਾ ਹੈ ਇਹ ਨਿਰਾ ਭਰਮ ਹੈ। ਇਹ ਪੰਜ ਪ੍ਰਕਾਰ ਦੇ ਭਰਮਾਂ ਦੇ ਵਿੱਚੋਂ ਕਿਸੇ ਦੇ ਵਿੱਚ ਸੰਗ ਭਰਮ ਦਾ ਜ਼ਿਆਦਾ ਦੋਸ਼ ਪਿਆ ਹੋਇਆ, ਕਿਸੇ ਦੇ ਵਿੱਚ ਵਿਕਾਰ ਭਰਮ ਜ਼ਿਆਦਾ ਪ੍ਰਬਲ ਹੈ, ਕਿਸੇ ਚ ਭੇਦ ਭਰਮ ਜ਼ਿਆਦਾ ਪ੍ਰਬਲ ਹੈ। ਪੰਜਾਂ ਭਰਮਾਂ ਦੇ ਵਿੱਚੋਂ ਕਿਤੇ ਨਾ ਕਿਤੇ ਇੱਕ ਅੱਧਾ ਭਰਮ ਜਿਹੜਾ ਹੈ ਉਹ ਜੀਵ ਤੇ ਹਾਵੀ ਹੈ, ਇਸ ਕਰਕੇ ਉਹ ਵਾਹਿਗੁਰੂ ਦੀ ਪ੍ਰਾਪਤੀ ਤੋਂ ਦੂਰ ਹੈ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਭਰਮ ਬਿਨਸੇ ਜਦੋਂ ਇਹ ਭਰਮ ਖਤਮ ਹੋ ਗਿਆ ਵਾਹਿਗੁਰੂ ਦੇ ਗੁਣ ਗਾਉਣ ਤੋਂ, ਫਿਰ ਸਤਿਗੁਰੂ ਨੂੰ ਸਿੱਖ ਕਹਿਣ ਲੱਗੇ ਪਾਤਸ਼ਾਹ ਜੀ ਉਹਨਾਂ ਗੁਰਮੁਖਾਂ ਦੀ ਅਵਸਥਾ ਕੈਸੀ ਹੋ ਜਾਂਦੀ ਹੈ। ਭਰਮ ਦੇ ਨਾਸ ਹੋਇਆਂ ਤੋਂ ਉਹਨਾਂ ਦੀ ਦ੍ਰਿਸ਼ਟੀ ਸੰਸਾਰ ਵੱਲ ਕੈਸੀ ਹੋ ਜਾਂਦੀ ਹੈ? ਸਤਿਗੁਰੂ ਜੀ ਉੱਤਰ ਦੇ ਰਹੇ ਹਨ,
ਜਲ ਥਲ ਮਹੀਲ ਪੂਰਨ ਹਰ ਮੀਤ।
ਕਹਿੰਦੇ ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ ਭਾਵੇਂ ਜਲਾਂ ਦੇ ਵਿੱਚ, ਥਲ ਕੀ ਹੈ ਖੁਸ਼ਕ ਜਗ੍ਹਾ ਦੇ ਵਿੱਚ। ਮਹੀ ਅਲ ਜਦੋਂ ਸ਼ਬਦ ਆਉਂਦਾ ਹੈ, ਮਹੀ ਨੂੰ ਧਰਤੀ ਦਾ, ਅਲ ਨੂੰ ਆਕਾਸ਼ ਦਾ ਹੈ। ਇਹ ਚਾਰ ਐਸੀਆਂ ਸੰਸਾਰ ਦੀਆਂ ਮਹਾਨ ਦ੍ਰਿਸ਼ਟੀ ਗੋਚਰ ਚੀਜ਼ਾਂ ਹਨ, ਪਰ ਕਹਿੰਦੇ ਉਹ ਭਾਵੇਂ ਜਲਾਂ ਦੇ ਵਿੱਚ ਹੈ, ਭਾਵੇਂ ਥਲਾਂ ਦੇ ਵਿੱਚ ਹੈ, ਧਰਤੀ ਹੈ, ਆਕਾਸ਼ ਹੈ, ਪੂਰਨ ਹਰ ਮੀਤ। ਉਹ ਵਾਹਿਗੁਰੂ ਜਿਹੜਾ ਪਰਿਪੂਰਨ ਹੋਇਆ ਹੈ ਉਹਨੂੰ ਆਪਣਾ ਮਿੱਤਰ ਜਾਣ ਕੇ ਇਸ ਦ੍ਰਿਸ਼ਟੀ ਦੇ ਵਿੱਚ ਉਸ ਵਾਹਿਗੁਰੂ ਨੂੰ ਦੇਖ ਰਹੇ ਹਨ। ਪੂਰਨ ਹਰ ਮੀਤ ਜੋ ਹਰਿ ਕੀਏ ਹਰਿ ਵਾਹਿਗੁਰੂ ਪਰਮੇਸ਼ਰ ਜੀਵ ਰੂਪ ਦਾ ਮਿੱਤਰ ਰੂਪ ਹੈ ਜੀਵ ਆਤਮਾ ਕਰਕੇ, ਪੂਰਨ ਉਹ ਪਰਿਪੂਰਨ ਹੋਇਆ ਹੈ ਕਿੱਥੇ, ਜਲਾਂ ਦੇ ਵਿੱਚ, ਥਲਾਂ, ਧਰਤੀ ਔਰ ਆਕਾਸ਼ ਦੇ ਵਿੱਚ। ਭਾਵੇਂ ਉਹ ਸਾਰੇ ਪਰਿਪੂਰਨ ਹੋ ਰਿਹਾ ਹੈ ਪਰ ਉਹਦਾ ਪਤਾ ਉਦੋਂ ਹੀ ਚੱਲੇਗਾ ਭਰਮ ਬਿਨਸੇ ਜਦੋਂ ਇਹ ਜੀਵ ਦੇ ਹਿਰਦੇ ਦੇ ਵਿੱਚੋਂ ਭਰਮ ਜਿਹੜਾ ਹੈ ਉਹ ਨਾਸ ਹੋ ਗਿਆ। ਤੇ ਭਰਮ ਕਿੱਥੋਂ ਨਾਸ ਹੋਣਾ? ਵਾਹਿਗੁਰੂ ਦੇ ਗੁਣ ਗਾਇਆ ਤੋਂ। ਪਿੰਡਾਂ ਦੇ ਵਿੱਚ ਰਹਿਣ ਵਾਲੇ ਆਪਾਂ ਜਿਤਨੇ ਵੀ ਹਾਂ, ਪੁਰਾਣੇ ਸਮੇਂ ਦੇ ਵਿੱਚ ਨਲਕੇ ਅਜੇ ਵੀ ਹੈਗੇ, ਭਾਵੇਂ ਬਹੁਤ ਸਾਰੇ ਘਟ ਗਏ। ਜਦੋਂ ਕਦੇ ਕੋਈ ਨਲਕਾ ਪਾਣੀ ਛੱਡ ਜਾਂਦਾ ਸੀ ਉਹਨੂੰ ਪਾਣੀ ਚੁਕਾਉਣ ਦਾ ਇੱਕੋ ਇੱਕ ਤਰੀਕਾ ਕਿ ਉਹਦੇ ਉੱਪਰਲੇ ਪਾਸੇ ਉਹਦੇ ਵਿੱਚ ਪਾਣੀ ਪਾਇਆ ਜਾਂਦਾ ਹੈ, ਉੱਪਰੋਂ ਪਾਣੀ ਪਾਇਆ ਜਾਂਦਾ ਤੇ ਪਾਣੀ ਧਰਤੀ ਚੋਂ ਕੱਢਣਾ। ਜੇ ਉੱਪਰੋਂ ਪਾਣੀ ਨਹੀਂ ਜਾਏਗਾ ਤਾਂ ਧਰਤੀ ਚੋਂ ਪਾਣੀ ਨਹੀਂ ਨਿਕਲੇਗਾ। ਇਸੇ ਤਰ੍ਹਾਂ ਭਾਵੇਂ ਵਾਹਿਗੁਰੂ ਪਰਮੇਸ਼ਰ ਸਾਡੇ ਸਦਾ ਅੰਗ ਸੰਗੇ ਹੈ ਪਰ ਉਹਦੀ ਪ੍ਰਾਪਤੀ ਲਈ ਇਹ ਸ਼ਬਦ ਰੂਪ ਪਾਣੀ ਇਸ ਹਿਰਦੇ ਵਿੱਚ ਉੱਪਰੋਂ ਪੈਣਾ ਪਏਗਾ ਤੇ ਉਸ ਤੋਂ ਬਾਅਦ ਉਸ ਬ੍ਰਹਮ ਸਰੂਪ ਦੀ ਪ੍ਰਾਪਤੀ ਹਿਰਦੇ ਵਿੱਚੋਂ ਹੋਏਗੀ। ਇਸ ਕਰਕੇ ਉਦੋਂ ਉਹ ਅਵਸਥਾ ਬਣੇਗੀ, ਫਿਰ ਜਲਾਂ ਵਿੱਚ, ਥਲਾਂ ਵਿੱਚ, ਧਰਤੀ, ਆਕਾਸ਼ ਵਿੱਚ ਉਸ ਪੂਰਨ ਵਾਹਿਗੁਰੂ ਨੂੰ ਦੇਖੇਗਾ।
ਭਰਮ ਬਿਨਸੇ ਗਾਏ ਗੁਣ ਨੀਤ।
ਜਦੋਂ ਭਰਮ ਬਿਨਸੇ ਖਤਮ ਹੋ ਗਿਆ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ,
ਉਠਤ ਸੋਵਤ ਹਰ ਸੰਗ ਪਹਿਰੂਆ।
ਉਠਤ ਸੋਵਤ, ਉੱਠਦੇ ਹਾਂ ਔਰ ਸੌਂਦੇ ਹਾਂ, ਭਾਵ ਜਾਗਦਿਆਂ ਹੋਇਆ ਸੌਂਦਿਆਂ ਹੋਇਆ। ਹਰ ਸੰਗ, ਹਰੀ ਵਾਹਿਗੁਰੂ ਪਰਮੇਸ਼ਰ ਸਦਾ ਹੀ ਸੰਗ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਪਹਿਰੂਆ ਭਾਵ ਉਹ ਪਹਿਰੇਦਾਰ ਦੀ ਨਿਆਈ, ਜਿਵੇਂ ਪਹਿਰੇਦਾਰ ਹਰ ਵਕਤ ਡਿਊਟੀ ਦਿੰਦਾ ਹੈ, ਕਦੇ ਵੀ ਕੋਤਾਹੀ ਨਹੀਂ ਕਰਦਾ। ਵਾਹਿਗੁਰੂ ਪਰਮੇਸ਼ਰ ਦਾ ਵੀ ਇਸ ਸਰੀਰ ਦੇ ਵਿੱਚ ਗੁਰੂ ਪਿਆਰਿਓ ਪਹਿਰਾ ਹੀ ਹੈ। ਜਦੋਂ ਉਹ ਆਪਣਾ ਪਹਿਰਾ ਹਟਾ ਲੈਂਦਾ ਨਾ, ਉਸ ਤੋਂ ਬਾਅਦ ਇਹ ਸਰੀਰ ਸੰਸਾਰ ਦੇ ਲਾਇਕ ਨਹੀਂ ਰਹਿੰਦਾ, ਇਹ ਸਰੀਰ ਪਰਿਵਾਰ ਦੇ ਲਾਇਕ ਨਹੀਂ ਰਹਿੰਦਾ, ਇਹ ਸਰੀਰ ਕੰਮ ਧੰਦਿਆਂ ਦੇ ਲਾਇਕ ਨਹੀਂ ਰਹਿੰਦਾ, ਬਸ ਇਹ ਤਾਂ ਅਗਨੀ ਦੇ ਲਾਇਕ ਰਹਿ ਜਾਂਦਾ। ਇਹ ਤਨ ਜਲੈ ਕਾਠ ਕੈ ਸੰਗਾ, ਇਹਦਾ ਅਸਥਾਨ ਫਿਰ ਸ਼ਮਸ਼ਾਨ ਭੂਮੀ ਹੈ। ਜਦੋਂ ਵਾਹਿਗੁਰੂ ਦਾ ਪਹਿਰਾ ਇਹਤੋਂ ਦੂਰ ਹੋ ਜਾਵੇ, ਭਾਵ ਜਦੋਂ ਵਾਹਿਗੁਰੂ ਆਪਣੀ ਸਤਾ ਨੂੰ ਦੂਰ ਕਰ ਲੈਂਦਾ ਹੈ, ਜਿਤਨੀ ਦੇਰ ਉਹਦੀ ਸਤਾ ਹੈ ਉਤਨੀ ਦੇਰ ਇਹ ਸਰੀਰ ਦੇ ਵਿੱਚ ਚੇਤਨਤਾ ਹੈ। ਇਸ ਕਰਕੇ ਹਰ ਵਕਤ ਉੱਠਦਿਆਂ ਬਹਿੰਦਿਆਂ ਉਸ ਵਾਹਿਗੁਰੂ ਨੂੰ ਸਵਾਸ ਸਵਾਸ ਧਿਆਉਣਾ ਕਰੀਏ। ਸਵਾਸ ਸਵਾਸ ਹਰ ਨਾਮ ਜਪ, ਬਿਰਥਾ ਸਾਸ ਮਤ ਖੋਏ, ਕਿਆ ਜਾਨੋ ਕਿਆ ਅੰਤ ਕੋ, ਇਹੀ ਸਾਸ ਮਤ ਹੋਏ, ਕੀ ਪਤਾ ਇਹੀ ਅੰਤਵਾ ਸਵਾਸ ਹੋਵੇ। ਇਸ ਕਰਕੇ ਕੋਈ ਵੀ ਬਿਰਥਾ ਨਾ ਜਾਵੇ।
ਜਾ ਕੇ ਸਿਮਰਨ ਜਮ ਨਹੀਂ ਦਰੂਆ,
ਜਾ ਕੇ ਸਿਮਰਨ, ਜਿਹਦੇ ਸਿਮਰਨ ਦੇ ਨਾਲ, ਜਿਹਦੀ ਜਾਤ ਦੇ ਨਾਲ ਜਮ ਨਹੀਂ ਡਰੂਗਾ, ਭਾਵ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ। ਇਸ ਕਰਕੇ ਜਮਾਂ ਦਾ ਜਿਹੜਾ ਡਰ ਹੈ ਉਹ ਖਤਮ ਹੋ ਜਾਂਦਾ ਹੈ। ਉਸ ਸਿਮਰਨ ਦੇ ਵਿੱਚ ਐਸੀ ਸ਼ਕਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨਾ ਭਾਈ ਬਾਲੇ ਦੇ ਸੰਗ ਇੱਕ ਨਗਰ ਦੇ ਵਿੱਚ ਗਏ। ਠੱਗਾਂ ਦਾ ਨਗਰ ਸੀ ਸਾਰਾ। ਉਹਨਾਂ ਚੋਰ ਅਚੱਕਿਆਂ ਨੇ ਜਦੋਂ ਗੁਰੂ ਸਾਹਿਬ ਉੱਥੇ ਰਾਤ ਰਹੇ ਉਦੋਂ ਤੱਕ ਕੁਛ ਨਾ ਕਿਹਾ, ਉਹਨਾਂ ਦੀ ਬਦਨੀਤ ਸੀ ਗੁਰੂ ਨੂੰ ਲੁੱਟਣ ਦੀ। ਜਦੋਂ ਸੁਬਹਾ ਦੇ ਵਕਤ ਸਤਿਗੁਰੂ ਜੀ ਉਸ ਨਗਰ ਚੋਂ ਤੁਰਨ ਲੱਗੇ, ਇਕੱਠੇ ਹੋ ਕੇ ਆ ਕੇ ਘੇਰਾ ਪਾ ਲਿਆ, ਕਹਿਣ ਲੱਗੇ ਕਿੱਧਰ ਨੂੰ ਚੱਲੇ ਹੋ? ਇਸ ਨਗਰ ਦੇ ਵਿੱਚ ਆਉਣਾ ਸੌਖਾ ਹੈ ਪਰ ਇੱਥੋਂ ਜਾਣਾ ਬੜਾ ਔਖਾ ਹੈ। ਆਏ ਬਹੁਤ ਪਰ ਅੱਜ ਤੱਕ ਗਿਆ ਕੋਈ ਨਹੀਂ। ਸਤਿਗੁਰੂ ਕਹਿੰਦੇ ਕੋਈ ਨੀ ਗੁਰਮੁਖੋ, ਇਹ ਸਮਾਂ ਦੱਸੇਗਾ। ਤੇ ਇਤਿਹਾਸ ਕਹਿੰਦਾ ਕਿ ਉਹਨਾਂ ਨੇ ਸਤਿਗੁਰਾਂ ਨੂੰ ਉੱਥੇ ਰਸੇ ਦੇ ਨਾਲ ਭਾਈ ਮਰਦਾਨੇ ਦੇ ਸਮੇਤ ਬੰਨਣਾ ਕੀਤਾ। ਜਦੋਂ ਗੁਰੂ ਸਾਹਿਬ ਜੀ ਨੂੰ ਇਸ ਅਵਸਥਾ ਵਿੱਚ ਉਹਨਾਂ ਲੋਕਾਂ ਨੇ ਲੈ ਆਂਦਾ, ਨਗਰ ਦੇ ਬਾਹਰ ਇੱਕ ਅਰਥੀ ਜਲ ਰਹੀ ਸੀ, ਸ਼ਮਸ਼ਾਨ ਭੂਮੀ ਵਿੱਚ ਮੁਰਦਾ ਜਲ ਰਿਹਾ ਸੀ। ਉੱਥੇ ਖੜੇ ਇਹ ਸਲਾਹ ਕਰਦੇ ਨੇ, ਇਹਨਾਂ ਨੇ ਕੀ ਵੇਖਿਆ ਕਿ ਕੁਝ ਬੰਦਿਆਂ ਦੀ ਉੱਥੇ ਲੜਾਈ ਹੋ ਰਹੀ ਹੈ ਉਸ ਮ੍ਰਿਤਕ ਦੇ ਕੋਲ। ਇਹ ਜਦੋਂ ਉੱਥੇ ਕੋਲ ਗਏ, ਇਹਨਾਂ ਨੇ ਜਾ ਕੇ ਸੁਣਿਆ, ਦੋ ਤਰ੍ਹਾਂ ਦੇ ਜੀਵ ਨੇ, ਦੋ ਤਰ੍ਹਾਂ ਦੇ ਮਨੁੱਖ ਦੇਹਾਂ ਦੇ ਵਿੱਚ ਇਹਨਾਂ ਨੂੰ ਦਿਸੇ। ਇੱਕ ਬੜੇ ਭਿਆਨਕ ਸਰੂਪ ਵਾਲੇ ਸੀ, ਇੱਕ ਬੜੇ ਸੁੰਦਰ ਚਿਹਰੇ ਮੋਹਰੇ ਵਾਲੇ ਸੀ। ਸੁੰਦਰ ਚਿਹਰਿਆਂ ਮੋਹਰਿਆਂ ਵਾਲੇ ਕਹਿੰਦੇ ਇਹਨੂੰ ਅਸੀਂ ਲੈ ਕੇ ਜਾਣਾ, ਦੂਸਰੇ ਕਹਿੰਦੇ ਅਸੀਂ ਲੈ ਕੇ ਜਾਣਾ। ਇਹ ਜਿਹੜੇ ਲੋਕ ਸੀ ਇਹਨਾਂ ਨੇ ਜਾ ਕੇ ਪੁੱਛਿਆ, ਬਈ ਕਿਉਂ ਤੁਹਾਡਾ ਇਹ ਝਗੜਾ ਹੋ ਗਿਆ? ਉਹ ਜਮ ਜਿਹੜੇ ਸੀ ਉਹ ਕਹਿਣ ਲੱਗੇ, ਅਸੀਂ ਜਮਦੂਤ ਹਾਂ ਜਿਹੜੇ ਸੰਸਾਰ ਦੇ ਵਿੱਚੋਂ ਜੀਵ ਨੂੰ ਲੈ ਕੇ ਜਾਂਦੇ ਹਾਂ। ਦੂਸਰੇ ਕਹਿਣ ਲੱਗੇ, ਅਸੀਂ ਦੇਵ ਰੂਹਾਂ ਹਾਂ, ਸਾਡੀ ਡਿਊਟੀ ਹੈ ਜੀਵਾਂ ਨੂੰ ਸੱਚਖੰਡ ਵਿੱਚ ਲਿਜਾਣ ਦੀ, ਇਹਨਾਂ ਦੀ ਡਿਊਟੀ ਹੈ ਨਰਕਾਂ ਵਿੱਚ ਲਿਜਾਣ ਦੀ। ਕਹਿੰਦੇ ਝਗੜਾ ਕਿਉਂ ਹੋ ਗਿਆ? ਕਹਿੰਦੇ ਜਿਹੜਾ ਆਹ ਬੰਦਾ ਸਾਹਮਣੇ ਮਰਿਆ, ਇਹਨੇ ਜੀਵਨ ਦੇ ਵਿੱਚ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ, ਸਾਰੀ ਜ਼ਿੰਦਗੀ ਵਿਸ਼ੇ ਬੇਕਾਰ ਕਮਾਏ ਨੇ। ਜਮ ਕਹਿੰਦੇ ਇਸ ਕਰਕੇ ਇਹਦਾ ਅਧਿਕਾਰ ਨਰਕਾਂ ਦੇ ਵਿੱਚ ਹੈ, ਇਹਨੂੰ ਅਸੀਂ ਨਰਕਾਂ ਦੇ ਵਿੱਚ ਲੈ ਕੇ ਜਾਣਾ। ਤੇ ਦੂਸਰੇ ਕਹਿੰਦੇ ਭਾਵੇਂ ਇਹਨਾਂ ਦੀ ਗੱਲ ਠੀਕ ਹੈ ਪਰ ਸਾਡੀ ਇੱਕ ਮਜਬੂਰੀ ਹੈ। ਕਹਿੰਦੇ ਕੀ? ਕਹਿੰਦੇ ਸਾਹਮਣੇ ਜਗਤ ਦਾ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਖੜੇ ਨੇ, ਉਸ ਸਤਿਗੁਰੂ ਦੀ ਦ੍ਰਿਸ਼ਟੀ ਇਹਦੇ ਤੇ ਪੈ ਗਈ, ਇਸ ਕਰਕੇ ਇਹਦੇ ਤੇ ਹੁਣ ਨਜ਼ਰ ਪੈ ਗਈ, ਇਹਦਾ ਅਧਿਕਾਰ ਹੁਣ ਸੱਚਖੰਡ ਵਿੱਚ ਬਸਿਆ ਤੇ ਅਸੀਂ ਇਹਨੂੰ ਜਮਾਂ ਦੀ ਪੁਰੀ ਦੇ ਵਿੱਚ ਜਾਣ ਨਹੀਂ ਦੇਣਾ। ਔਰ ਨਾਲੇ ਕਹਿੰਦੇ ਤੁਸੀਂ ਖਿਆਲ ਕਰਿਓ, ਤੁਸੀਂ ਉਸ ਗੁਰੂ ਦੇ ਨਾਲ ਐਸਾ ਕਰਨਾ ਕੀਤਾ, ਛੁਟਕਾਰਾ ਤੁਹਾਡਾ ਵੀ ਨਹੀਂ ਹੋਣਾ। ਜਿੱਦਣ ਬਾਰੀ ਤੁਹਾਡੀ ਆਈ, ਸਾਰਾ ਪਿੰਡ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ, ਸਤਿਗੁਰੂ ਸਾਡੇ ਭੁੱਲ ਹੋ ਗਏ। ਇਸ ਕਰਕੇ ਜਾ ਕੇ ਸਿਮਰਨ, ਐਸੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੈ, ਜਮ ਨਹੀਂ ਡਰੂਗਾ, ਜਿਹੜਾ ਜਮਾਂ ਦਾ ਉੱਥੇ ਡਰ ਜਿਹੜਾ ਹੈ ਪੈ ਨਹੀਂ ਰਹਿੰਦਾ ਹੈ। ਅਸਥਾਈ ਦੇ ਕੇ ਕਹਿ ਰਹੇ ਹਨ ਜੀ,
ਚਰਨ ਕਮਲ ਪ੍ਰਭ ਹਿਰਦੈ ਨਿਵਾਸ,
ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨ ਜੋ ਕਮਲਾਂ ਦੀ ਨਿਆਈ ਹਨ, ਕਮਲ ਦੇ ਵੱਤ ਹਨ, ਪ੍ਰਭ ਹਿਰਦੈ ਨਿਵਾਸ, ਉਸ ਵਾਹਿਗੁਰੂ ਦੇ ਚਰਨਾਂ ਦਾ ਜਿਹੜਾ ਨਿਵਾਸ ਹੈ ਹਿਰਦੇ ਵਿੱਚ ਸਦਾ ਬਣਿਆ ਰਹੇ। ਅਥਵਾ ਜਿਨ੍ਹਾਂ ਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਚਰਨਾਂ ਦਾ ਧਿਆਨ ਹਰ ਵਕਤ ਹਿਰਦੇ ਦੇ ਵਿੱਚ ਬਣਿਆ ਰਹਿੰਦਾ ਹੈ, ਉਹਨਾਂ ਦੀ ਉਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ। ਅਸੀਂ ਤੇ ਭਰਮ ਦੇ ਵਿੱਚ ਹਾਂ, ਸਾਡਾ ਜਾਗਣਾ ਵੀ ਭਰਮ ਹੈ ਤੇ ਸਾਡਾ ਗੁਰੂ ਪਿਆਰਿਓ ਸੌਣਾ ਵੀ ਭਰਮ ਹੈ। ਤਿੰਨ ਅਵਸਥਾ ਮੰਨੀਆਂ ਨੇ ਜਾਗਰਤ, ਸੁਪਨ, ਸੁਖੋਪਤ ਤੇ ਚੌਥੀ ਹੈ ਤੁਰਿਆ। ਤਿੰਨ ਦਾ ਆਭਾਸ ਹੈ ਜੀਵਾਂ ਨੂੰ, ਜਾਗਰਤ ਹੋਏ ਸਾਨੂੰ ਸਭ ਨੂੰ ਪਤਾ ਹੈ, ਸੁਪਨੇ ਦੇ ਵਿੱਚ ਅਸੀਂ ਜੋ ਕੁਛ ਵੇਖਦੇ ਹਾਂ ਉਹ ਸਭ ਨੂੰ ਪਤਾ ਲੱਗ ਜਾਂਦਾ ਹੈ। ਤੀਸਰੀ ਅਵਸਥਾ ਹੈ ਸੁਖੋਪਤ। ਇਹ ਅਵਸਥਾ ਜਿਹੜੀ ਹੈ ਇਹ ਆਪਾਂ ਨੂੰ ਕਦੇ ਕਦੇ ਪ੍ਰਾਪਤ ਹੁੰਦੀ ਹੈ, ਸਭ ਨੂੰ ਪ੍ਰਾਪਤ ਹੁੰਦੀ ਹੈ, ਪਰ ਕਦੇ 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 ਤੁਹਾਨੂੰ ਐਸਾ ਅਨੁਭਵ ਹੁੰਦਾ ਹੋਵੇਗਾ ਕਿ ਜਦੋਂ ਸਰੀਰ ਵਿੱਚ ਥੱਕ ਕੇ ਅਸੀਂ ਨੀਂਦਰ ਵਿੱਚ ਸੌਂਦੇ ਹਾਂ ਉਸ ਰਾਤ ਸਾਨੂੰ ਕੋਈ ਸੁਪਨਾ ਨਹੀਂ ਆਉਂਦਾ। ਉੱਠ ਕੇ ਮਨੁੱਖ ਕਹਿੰਦਾ ਕਿ ਅੱਜ ਮੈਂ ਇੰਨੀ ਗੂੜੀ ਨੀਂਦ ਸੁੱਤਾ ਮੈਨੂੰ ਪੈ ਕੇ ਪਤਾ ਨਹੀਂ ਚੱਲਿਆ, ਕੋਈ ਸੁਪਨਾ ਨਹੀਂ ਆਇਆ। ਪਰ ਕਹਿੰਦੇ ਜਿਹੜਾ ਇਹ ਪਤਾ ਚੱਲਿਆ ਕਿ ਮੈਨੂੰ ਸੁਪਨਾ ਨਹੀਂ ਆਇਆ, ਬੜਾ ਸੁੱਖ ਪ੍ਰਾਪਤ ਹੋਇਆ, ਇਹ ਸੁਖੋਪਤ ਅਵਸਥਾ ਹੈ। ਇਹ ਤੋਂ ਅਗਲਾ ਪੌੜਾ ਹੈ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ। ਇਸ ਕਰਕੇ ਇਹ ਪਰਮਾਤਮਾ ਦੇ ਨਜ਼ਦੀਕ ਹੈ। ਜੇ ਕਿਸੇ ਨੇ ਵਾਹਿਗੁਰੂ ਦੇ ਆਨੰਦ ਦਾ ਅਨੁਭਵ ਕਰਨਾ ਹੋਵੇ, ਜਿਵੇਂ ਉਹ ਅਨੁਭਵ ਹੈ, ਉਸ ਅਨੁਭਵ ਦੇ ਵਿੱਚ ਜੋ ਪ੍ਰਾਪਤੀ ਹੈ, ਇਸੇ ਤਰ੍ਹਾਂ ਉਹ ਸੁੱਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਤੋਂ ਹੈ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਐਸੇ ਅਕਾਲ ਪੁਰਖ ਦੇ ਚਰਨ ਜਿਹੜੇ ਹਨ ਉਹ ਸਦਾ ਹਿਰਦੇ ਦੇ ਵਿੱਚ ਨਿਵਾਸ ਹੋ ਜਾਵੇ, ਬਸੇ ਰਹਿਣ,
ਸਗਲ ਦੁੱਖ ਕਾ ਹੋਇਆ ਨਾਸ।
ਪਰ ਜੋ ਕਾਮ, ਕ੍ਰੋਧ, ਲੋਭ, ਅਹੰਕਾਰ ਆਦਿਕ ਇਹ ਬਹੁਤ ਭਿਆਨਕ ਦੁੱਖ ਸਨ ਸਾਰੇ, ਇਹਨਾਂ ਦਾ ਨਾਸ ਹੋ ਗਿਆ। ਕਿਉਂਕਿ ਜੀਤ ਲਏ ਕੋਈ ਮਹਾਂ ਬੁਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ। ਨਿਰਵਾਣ ਪਦਵੀ ਹੋਈ, ਪੰਜ ਬਿਖਾਦੀ ਕੀ ਇਹ ਦੁਸ਼ਮਣ ਜਿੱਤੇ ਗਏ, ਪਰ ਨਾਲ ਇਸ਼ਾਰਾ ਕਰਤਾ ਸਹਿਜ ਸੁਹੇਲੀ ਬਾਣੀ, ਬਾਣੀ ਦੀ ਸਹਾਇਤਾ ਦੇ ਨਾਲ। ਇਸ ਕਰਕੇ ਸਗਲ ਦੁੱਖ ਕਾ ਹੋਇਆ ਨਾਸ, ਇਹ ਸਾਰੇ ਦੁੱਖਾਂ ਦਾ ਵਿਨਾਸ਼ ਹੋ ਗਿਆ, ਨਾਸ ਹੋ ਗਿਆ।
ਆਸਾ ਮਾਣ ਤਾਣ ਤਨ ਏਕ,
ਜੀਵ ਦੇ ਕੋਲ ਇੱਕ ਆਸਾ ਹੈ, ਉੱਠਦਿਆਂ ਹੀ ਇੱਛਾ ਪੈਦਾ ਹੁੰਦੀ ਹੈ ਅੱਜ ਮੈਂ ਕੀ ਕਰਨਾ ਹੈ। ਇੱਕ ਮਾਣ ਹੈ ਜੀਵ ਦੇ ਕੋਲ, ਹੋਮੇ ਹੈ ਕਿ ਮੈਂ ਅੱਜ ਉਹ ਕੀਤਾ ਕੱਲ ਉਹ ਕਰਾਂਗਾ। ਇੱਕ ਤਾਣ ਹੈ ਸੰਸਾਰ ਨੂੰ ਆਪਣਾ ਬਲ ਵਿਖਾਉਂਦਾ, ਮੇਰੇ ਵਿੱਚ ਇਤਨਾ ਬਲ ਹੈ ਮੈਂ ਆਹ ਕੁਝ ਕਰ ਸਕਦਾ ਹਾਂ। ਧਨ, ਆਪਣੇ ਧਨ ਦਾ ਬਹੁਤ ਅਹੰਕਾਰ ਹੈ, ਪਰ ਸਤਿਗੁਰੂ ਜੀ ਕਹਿੰਦੇ ਜਦੋਂ ਵਾਹਿਗੁਰੂ ਦੇ ਚਰਨ ਹਿਰਦੇ ਵਿੱਚ ਵਸ ਜਾਣ ਉਦੋਂ ਕਹਿੰਦਾ ਆਸਾ ਕਰੀਏ ਰਾਮ ਕੀ, ਮੇਰੀ ਆਸਾ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਤੇ ਹੈ। ਮੇਰਾ ਮਾਣ ਵੀ ਵਾਹਿਗੁਰੂ ਹੈ, ਮੈਂ ਤਾਣ ਦੇ ਵਾਣ, ਤੂੰ ਹੈ ਮੇਰੇ ਸਵਾਮੀ, ਤੇ ਮੇਰਾ ਤਾਣ ਵੀ, ਮੇਰਾ ਵੱਲ ਵੀ ਵਾਹਿਗੁਰੂ ਹੈ। ਮੇਰਾ ਧਨ ਕੀ ਹੁਣ ਮੇਰੇ ਕੋਲ ਨਾਮ ਰੂਪੀ ਇੱਕ ਧਨ ਦੀ ਮੈਨੂੰ ਪ੍ਰਾਪਤੀ ਹੋ ਗਈ ਹੈ।
ਸਾਚੇ ਸ਼ਾਹ ਕੀ ਮਨ ਮੈਂ ਟੇਕ,
ਹੁਣ ਮੇਰੇ ਮਨ ਦੇ ਵਿੱਚ ਉਹ ਸੱਚੇ ਵਾਹਿਗੁਰੂ ਸ਼ਾਹੂਕਾਰ ਰੂਪ ਗੁਰੂ ਦੀ ਟੇਕ ਹੈ, ਉਹੀ ਹੁਣ ਮੇਰਾ ਵਾਹਿਗੁਰੂ ਪਰਮੇਸ਼ਰ ਆਸਰਾ ਹੈ।
ਮਹਾ ਗਰੀਬ ਜਨ ਸਾਧ ਅਨਾਥ,
ਪਰ ਜਿਤਨੇ ਵੀ ਸੰਸਾਰ ਦੇ ਵਿੱਚ ਮਹਾਂਪੁਰਖ ਹੋਏ ਹਨ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਗਰੀਬ ਜਾਣ ਕੇ, ਮਹਾਂ ਗਰੀਬ, ਔਰ ਜਨ ਕੀ ਉਹ ਵਾਹਿਗੁਰੂ ਦੇ ਪਿਆਰੇ ਅਨਾਥ, ਜਿਨ੍ਹਾਂ ਨੇ ਆਪਣੇ ਆਪ ਨੂੰ ਅਨਾਥ ਸਮਝਿਆ, ਉਹਨਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਦੇ ਨਾਨਕ ਪ੍ਰਭ ਰਾਖੇ ਦੇ ਹਾਥ, ਉਹਨਾਂ ਨੂੰ ਵਾਹਿਗੁਰੂ ਨੇ ਆਪਣਾ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰਨੀ ਕੀਤੀ, ਉਹਨਾਂ ਤੇ ਕਿਰਪਾ ਕੀਤੀ, ਉਹਨਾਂ ਨੂੰ ਆਪਣੇ ਦੇ ਨਾਲ ਉਹਨਾਂ ਦੇ ਸਰੂਪ ਦੀ ਅਭੇਦਤਾ ਕੀਤੀ। ਕਿਉਂ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਬੋਲਿਆ ਕੋਲੋ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ, ਇੱਥੇ ਸ਼ਬਦ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸਲੋਕ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅਕਰਾਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।